दंडौत बंदन अनिक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम।
परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से प्रसंग चल रहा सी एक सौदागर गुरदित्ते दा जिसने सतगुरु गोविंद सिंह सच्चे पातशाह जी दे चरणा दे विच एक बहुत कीमती नगीना रखिया ते मन दे विच ये भावना आ गई कि जिन्ना कीमती मैं सतगुरां दी भेटा ये नगीना रखिया सतगुरां ने जिंदगी दे विच इहदे बराबर दा कीमत दा कोई रतन या हीरा या नगीना देखा ही नहीं होना। उस वेले अंतरजामी सतगुरु सच्चे पातशाह जी ने ओदी मन दी दशा नूं जाणिया ते ओ जिहड़ा नगीना सी ओ गोदावरी नदी दे विच सुट दित्ता। कथा इत्थों तक पहुंच चुकी है, अज इत्थों अगे मैं प्रारंभ करदा।
बिस्म्यो सिख मन चितवन ठानी कीमत नहीं गुरु इस जानी।
बड़ा हैरान होया, सोचन लगा कि मैनू लगदा है सतगुरु सच्चे पातशाह जी ने इस नगीने दी कीमत नू नहीं जानिया, इसे करके गोदावरी नदी दे विच इनू सुट दिता।
हल को जान गोदावर गेरा कहे वो बने कहां अब मेरा।
कहिंदा है हलका छोटी कीमत दा जान के सतगुरां ने इस नू नदी दे विच सुट दिता है। कहिंदा हुण मैं इन्हां नू की आखां कि ये किन्ना कीमती सी।
गुरां लापरवाही जताई ऐसी पछोताया सौदागर मैं आया कानू मेरे रतन दा गुराना कदर पाया मैं पेटा दे विच रखाया कानू पास रखदा मेरे कम आउंदा देना नू एवें गवाया कानू हस पै सतगुरु करतार सिंगा कहिंदे इतना तू कबराया कानू।
उन्हें सोचा जे मैं कोल रखदा ते मेरे किसे कम आ जांदा मैं ते एवें गवाया। उस दे वल देख के सतगुरु सच्चे पातशाह जी थोड़ा जा मुस्कराए।
पश्चाताप करत चित लह्यो कृपा निधान ताहे सो कहियो।
जदों पछतावा करन लगा कि मैं क्यों पेटा रखना सी जे इन्हां ने नहर दे विच ही सुट देना सी। उस वेले सतगुरु सच्चे पातशाह जी जेड़े कृपा दे खजाने ने उन्हां ने उसनू इस तरह आख्या।
कहिंदे ने जे बहु कीमत केर नगीना निकट निहार निकार प्रवीना।
सतगुरां ने मुस्कुरा के आख्या कि जे बहुती ही कीमत दा तेरा ये नगीना सी ते कहिंदे ने अजे बहुती दूर नहीं गया। गुरु जी कहिंदे ने नेड़े ही है ते कहिंदे ने जे बहुते मुलदा है ते हे प्रवीण तू कढ लै नदी दे विचों। उत्तम हो तो हमें नहीं जाना, बहुत मोल को तैना बखाना। गुरु जी कहंदे ने के बहुत वधिया उत्तम सी, गुरु जी कहंदे ने असी नहीं जाने के बहुत कीमती सी, ते गुरु जी कहंदे ने बहुत ही मुलदा है, तैना बखाना, ते तू ये भी गल नहीं दसी कि बहुत ही कीमत दा है। जे मैं जानदा कि बहुत ही कीमत दा है, बड़ा उत्तम है, जां तू दसदा एदा बहुता मुल है, ते गुरु जी कहंदे असी कान नूं सुट दे, कहंदे ने ना तू दस्या ते ना ही असी जाने। एम सुन से कयो तायल कीन, बारी ओ गोदावर है पट हीन। सतगुरु ने आख्या कढ लै, उसे वेले बड़ी ही काली दे नाल उसने की किया, अपने कपड़िया नु उतारिया ते गोदावरी नदी दे विच उस नगीने नु कढ़न दे वास्ते छाल मार दित्ती। जाले अंतर जब दृष्ट चलाई, पिखे नगीने परे समुदाई। पर जदों ही जल दे विच जाके उसने अखां नूं खोलिया ते की देखदा है, एक नगीने दी की गल करनी होई, कहिंदे ने पिखे नगीने परे समुदाई। इन्ने ज्यादा नगीने उत्थे पए ने जिन्हां दी गिणती नहीं हो सकदी, बेशुमार। गन हीरन के गंज लगाए, लखी प्रभ माया को बिस्माए। मानो के ढेरां दे ढेर हीरे पए ने, मोती पए ने, ज्वार पए ने, रतन ने, नगीने ने, इस तरह दी उस वेले उस गुरदत्ते सौदागर ने सतगुरु सच्चे पातशाह जी दी माया नू देखिया। कहां नगीने केर गुमाना, जबर जवार जाहर नाना। सोचन लगा कि मैं की एक नगीने दा मान करदा सा, एथे ते बहुत वधिया जवाहर जेड़े ने कीमती पै ने, ते मैं एक नगीने दे उते भुल गया। सब तज शीघर निकस कर आयो, पग पंकज श्री गुरु लपटायो। सारिया नू छड के, अपने नगीने हीरे नू भी छड के, नदी तो बाहर आण के सतगुरु सच्चे पातशाह जी दे चरणा दे नाल लिपट गया। मैं अजान मेहमान नहीं जानी, तीन लोक मालक गुण खानी। सतगुरु सच्चे पातशाह जी दे चरणा दे विच डिग के ਉਹ ਅਰਜ ਕਰਨ ਲੱਗਾ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਅਣਜਾਣ ਸੀ, ਸੱਚੇ ਪਾਤਸ਼ਾਹ ਤੁਹਾਡੀ ਮਹਿਮਾ ਨੂੰ ਨਹੀਂ ਜਾਣ ਸਕਿਆ। ਇਹ ਸੱਚੇ ਪਾਤਸ਼ਾਹ ਤੀਨ ਲੋਕ ਕੇ ਮਾਲਕ ਗੁਣ ਖਾਨੇ, ਤੁਸੀਂ ਤੇ ਤਿੰਨਾਂ ਹੀ ਲੋਕਾਂ ਦੇ ਮਾਲਕ ਹੋ, ਤੇ ਸੱਚੇ ਪਾਤਸ਼ਾਹ ਗੁਣਾਂ ਦੀ ਖਾਣ ਹੋ, ਪਰ ਸੱਚੇ ਪਾਤਸ਼ਾਹ ਮੈਂ ਤੁਹਾਡੀ ਮਹਿਮਾ ਨੂੰ ਜਾਣ ਨਹੀਂ ਸਕਿਆ। ਦੂਰ ਕਰਨ ਦੇ ਵਾਸਤੇ ਮਾਣ ਉਹਦਾ, तोरे गुरु जी तीमी रफ्तार अगे, बाहों फड़ सौदागर नाल लिया, उथों कदम हो के दो चार अगे। कहिंदे असी नगीना तां सुट बैठे, तू लब लै हो हुशियार अगे, बचन मन जा पानी दे विच वड़िया, जरा वेखिया सू निगा मार अगे। बेकीमती लाल जवाहर पए, नजर आम दे बेशुमार अगे। दूर होया गुमान करतार सिंगा, डिग प्या हो के शर्मसार अगे। शर्मसार हो के सतगुरु सच्चे पातशाह जी दे चरणा दे विच डिग गया, ते कहन लगा सच्चे पातशाह मैं तुहाडी महिमा नूं जान नहीं सकिया। बख्शो पूल सो बख्शन हारे, मुस्कावत श्री मुखों उचारे। कहन लगा सच्चे पातशाह मैं भुल गया, मेरे ते बख्शी करो, तुसी बख्शन दे मालक हो। ओ सवेरे मुस्करा के सतगुरु सच्चे पातशाह जी ने ਇਸ ਤਰ੍ਹਾਂ ਆਖਿਆ। ਹਰ ਹਰ ਸਿਮਰੋ ਨਿਸ਼ਚਾ ਤਰਿਓ, ਨਾਮ ਨਗੀਨਾ ਕਾਟ ਸੋ ਪਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰ, ਯਾਦ ਕਰਿਆ ਕਰ, ਨਿਸ਼ਚਾ ਇਸੇ ਹੀ ਗੱਲ ਦੇ ਵਿੱਚ ਧਾਰ। ਭਾਈ ਸੰਤੋਖ ਸਿੰਘ ਜੀ ਗ੍ਰੰਥਾਕਾਰ ਜੀ ਲਿਖਦੇ ਨੇ, ਨਾਮ ਨਗੀਨਾ ਕਾਟ ਸੋ ਪਰਿਓ, ਜਿੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਕੌਤਕ ਕੀਤਾ, ਉਸ ਘਾਟ ਦਾ ਨਾਂ ਨਗੀਨਾ ਘਾਟ ਦੇ ਨਾਲ ਅਜੇ ਤੱਕ ਮਸ਼ਹੂਰ ਹੈ। ਇਸ ਤਰੀਕੇ ਦੇ ਨਾਲ ਉਸ ਘਾਟ ਦਾ ਨਾਂ ਨਗੀਨਾ ਘਾਟ ਪੈ ਗਿਆ। ਸਤ ਗੁਰਾਂ ਦੀ ਵੇਖ ਕੇ ਅਚਰਜ ਮਾਇਆ, ਮਾਨ ਸਾਰਾ ਹੀ ਉਸ ਦਾ ਦੂਰ ਹੋਇਆ, ਹੱਥ ਜੋੜ ਕੇ ਚਰਨੀ ਡਿੱਗ ਪਿਆ, ਮੈਨੂੰ ਬਖਸ਼ੋ ਮੈਥੋਂ ਕਸੂਰ ਹੋਇਆ। ਵਾਹਿਗੁਰੂ ਦਾ ਗੁਰਾਂ ਉਪਦੇਸ਼ ਦਿੱਤਾ, ਸਿੱਖੀ ਸਿਦਕ ਦੇ ਵਿੱਚ ਭਰਪੂਰ ਹੋਇਆ, ਉਸ ਥਾਂ ਦਾ ਨਾਮ ਕਰਤਾਰ ਸਿੰਘਾ ਹੈ, ਕਾਟ ਨਗੀਨਾ ਮਸ਼ਹੂਰ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਸ ਘਾਟ ਦਾ ਨਾਂ ਨਗੀਨਾ ਘਾਟ ਦੇ ਨਾਲ ਮਸ਼ਹੂਰ ਹੈ। ਇਸ ਤਰੀਕੇ ਦੇ ਨਾਲ ਹਜੂਰ ਸਾਹਿਬ ਦੇ ਵਿੱਚ ਕਰੀਬ ਕਰੀਬ 2-3 ਘਾਟ ਨੇ। ਇੱਕ ਦਾ ਨਾਂ ਹੈ ਨਗੀਨਾ ਘਾਟ, ਇੱਕ ਦਾ ਨਾਂ ਹੈ ਹੀਰਾ ਘਾਟ, ਜਿੱਥੇ ਕਿ ਸਤਿਗੁਰਾਂ ਨੇ ਬਹਾਦਰ ਸ਼ਾਹ ਦੇ ਨਾਲ ਵਾਰਤਾਲਾਪ ਕੀਤਾ ਸੀ ਤੇ ਉਹਦੇ ਹੀਰੇ ਨੂੰ ਸੁੱਟਿਆ ਸੀ। ਇੱਕ ਘਾਟ ਦਾ ਨਾਂ ਹੈ ਸ਼ਿਕਾਰ ਘਾਟ, ਜਿੱਥੋਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਰ ਲੰਘ ਕੇ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਸੀ। ਇਸ ਤਰ੍ਹਾਂ 2-3 ਘਾਟਾਂ ਦੇ ਨਾਂ ਇਸੇ ਤਰ੍ਹਾਂ ਮਸ਼ਹੂਰ ਨੇ। ਇਮ ਬਿਲਾਸ ਪ੍ਰਭ ਕਰਤ ਅਨੇਕ, ਪੁੰਨ ਦੀਵਾਨ ਮੇ ਥਿਰ ਦਿਨ ਏਕ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੇਕਾਂ ਹੀ ਐਸੇ ਜਿਹੜੇ ਕੌਤਕ ਨੇ ਉਹ ਕਰਦੇ ਨੇ। ਇੱਕ ਦਿਨ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਹੋਏ ਸਨ। ਤਨੀ ਪਠਾਨ ਆਏ ਕੀਆ ਨਮੋ, ਬੈਠਿਓ ਹੱਥ ਜੋਰ ਕਰ ਸਮੋ। ਉਸ ਵੇਲੇ ਬਹੁਤ ਵੱਡਾ ਇੱਕ ਤਨੀ ਪਠਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਔਰ ਉਹਨੇ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਵੰਦਨਾ ਕੀਤੀ। ਦਸਤਾਵੇਜ਼ ਖਾਸ ਪ੍ਰਭ ਕੇਰੀ, ਸੋ ਨਿਕਾਸ ਕਰ ਤਰੀ ਅਗੇਰੀ। ਉਸ ਪਠਾਨ ਨੇ ਆਣ ਕੇ ਨਮਸਕਾਰ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੱਕ ਖਾਸ ਜਿਹੜੀ ਦਸਤਾਵੇਜ਼ ਸੀ ਉਹ ਕੱਢ ਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ। ਦਸਤਾਵੇਜ਼ ਤੋਂ ਭਾਵ ਹੈ ਸਤਿਗੁਰਾਂ ਦੀ ਹੱਥ ਲਿਖਤ ਇੱਕ ਚਿੱਠੀ, ਉਹਨੇ ਅੱਗੇ ਲਿਆ ਕੇ ਰੱਖ ਦਿੱਤੀ। ਲਿਖਤ ਸੰਸਾਰ ਕਾਦਸ਼ ਜਾਨੋ, ਮੋਲ ਤੁਰੰਗਮ ਕੋ ਪਹਿਚਾਨੋ। ਉਸ ਚਿੱਠੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ 11,000 ਰੁਪਇਆ ਉਸ ਪਠਾਨ ਨੂੰ ਦੇਣਾ ਲਿਖਿਆ ਸੀ ਔਰ ਉਹ ਮੁੱਲ ਸੀ ਘੋੜਿਆਂ ਦਾ। ਘੋੜੇ ਸਤਿਗੁਰਾਂ ਨੇ ਖਰੀਦੇ ਸੀ ਤੇ ਆਪਣੀ ਹੱਥ ਲਿਖਤ ਚਿੱਠੀ ਦਿੱਤੀ ਸੀ ਕਿ 11,000 ਰੁਪਇਆ ਅਸੀਂ ਤੈਨੂੰ ਦੇਵਾਂਗੇ। ਰਾਵਰ ਸੰਗ ਜੰਗ ਬਹੁ ਪਰੇ, ਹਮ ਨਹੀਂ ਆਏ ਲੈਣ ਨਾ ਕਰੇ। ਉਸਨੇ ਚਿੱਠੀ ਦਿਖਾ ਕੇ ਪਠਾਨ ਨੇ ਆਖਿਆ, ਸੱਚੇ ਪਾਤਸ਼ਾਹ ਦੇਖੋ ਤੁਸੀਂ ਆਪਣੇ ਹੱਥਾਂ ਦੇ ਨਾਲ 11,000 ਰੁਪਇਆ ਸਾਨੂੰ ਦੇਣਾ ਲਿਖਿਆ, ਪਰ ਸੱਚੇ ਪਾਤਸ਼ਾਹ ਤੁਹਾਡੇ ਨਾਲ ਬਹੁਤ ਵੱਡੇ ਜੰਗ ਅਖਾੜੇ ਵੈਰੀਆਂ ਦੇ ਹੁੰਦੇ ਰਹੇ, ਇਸ ਕਰਕੇ ਮੈਂ ਆਇਆ ਨੀ ਲੈਣ ਨਾ ਕਰੇ, ਤੇ ਅਜੇ ਤੱਕ ਬਕਾਇਆ ਰਹਿੰਦਾ ਹੀ ਹੈ, ਮੈਂ ਲਏ ਨੀ। ਬੀਤਿਓ ਚਿਰੰਕਾਰੇ ਮਨਾਥ, ਪਰੀ ਨਿਸ਼ਾਨੀ ਰਾਵਰ ਹਾਥ। ਕਹਿਣ ਲੱਗਾ ਸੱਚੇ ਪਾਤਸ਼ਾਹ ਇਸ ਤਰੀਕੇ ਦੇ ਨਾਲ ਹੁਣ ਬਹੁਤ ਚਿਰ ਬਤੀਤ ਹੋ ਗਿਆ, ਸਮਾਂ ਲੰਘ ਗਿਆ, ਪਰ ਤੁਹਾਡੀ ਹੱਥਾਂ ਦੀ ਲਿਖੀ ਹੋਈ ਜਿਹੜੀ ਨਿਸ਼ਾਨੀ ਹੈ ਇਹ ਤੇ ਪੂਰੀ ਉਸੇ ਤਰ੍ਹਾਂ ਹੀ।
ਲਏ ਆਨੰਦਪੁਰ ਮੈਂ ਤੁਮ ਬਾਜ, ਤਬ ਤੇ ਮੈਂ ਦਿਖਰਾਈ ਆਜ।
ਪਠਾਨ ਨੇ ਆਖਿਆ ਸੱਚੇ ਪਾਤਸ਼ਾਹ ਯਾਦ ਕਰੋ ਤੁਸੀਂ ਅਨੰਦਪੁਰ ਜਦੋਂ ਰਹਿੰਦੇ ਸੀ ਉਦੋਂ ਮੇਰੇ ਤੋਂ ਘੋੜੇ ਖਰੀਦੇ ਸੀ ਤੇ ਸੱਚੇ ਪਾਤਸ਼ਾਹ ਤੁਹਾਡੀ ਹੱਥ ਲਿਖਤ ਮੈਂ ਅੱਜ ਤੁਹਾਨੂੰ ਦਿਖਾ ਰਿਹਾ। ਲੇਨ ਉਮੈਦਵਾਰ ਧਨ ਕੇਰਾ ਪੂਰਵ ਪਯੋ ਨਾ ਆਵਣ ਮੇਰਾ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਧਨ ਲੈਣ ਦਾ ਉਮੀਦਵਾਰ ਹਾਂ, ਭਾਵ ਮੈਂ ਤੁਹਾਡੇ ਤੋਂ ਧਨ ਲੈਣਾ ਹੈ, ਪਹਿਲਾਂ ਮੈਂ ਨਹੀਂ ਆਇਆ ਹੁਣ ਮੈਂ ਆਇਆ। ਸੁਣ ਸ੍ਰੀ ਮੁਖ ਤੇ ਤਿਸੇ ਉਚਾਰਾ ਨਿਸ਼ਚੇ ਲੈਣੋ ਦਰਬ ਉਦਾਰਾ। ਉਸ ਵੇਲੇ ਸਤਿਗੁਰਾਂ ਨੇ ਵਚਨ ਕੀਤਾ, ਕਹਿੰਦੇ ਨੇ ਕਿ ਨਿਸ਼ਚੇ ਲੈਣੇ ਦਰਬ ਉਦਾਰਾ। ਗੁਰੂ ਜੀ ਕਹਿੰਦੇ ਨੇ ਅਸੀਂ ਭੁੱਲੇ ਨਹੀਂ ਹਾਂ, ਸਾਨੂੰ ਯਾਦ ਹੈ ਤੂੰ ਪੱਕੇ ਤੌਰ ਦੇ ਉੱਤੇ ਧਨ ਸਾਡੇ ਤੋਂ ਲੈਣਾ ਹੈ ਤੇ ਅਸੀਂ ਤੇਰੇ ਦੇਣਦਾਰ ਹਾਂ। ਮੋਲ ਆਇਨ ਕੋ ਹੈ ਹਮ ਯਾਦ ਤਉ ਕੀਨ ਤੈਨੇ ਪਰਮਾਦ। ਗੁਰੂ ਜੀ ਕਹਿੰਦੇ ਨੇ ਅਸੀਂ ਘੋੜੇ ਖਰੀਦੇ ਸੀ, ਤੈਨੂੰ ਉਹਦੀ ਕੀਮਤ ਅਦਾ ਕਰਨੀ ਸੀ, ਇਹ ਗੱਲ ਸਾਨੂੰ ਯਾਦ ਹੈ, ਪਰ ਗੁਰੂ ਜੀ ਕਹਿੰਦੇ ਨੇ ਤਾਂ ਵੀ ਤੂੰ ਬਹੁਤ ਜ਼ਿਆਦਾ ਆਲਸ ਕੀਤਾ, ਇੰਨੇ ਚਿਰ ਪਿੱਛੋਂ ਮੰਗਣ ਵਾਸਤੇ ਆਇਆ। ਲੈ ਬੇਹੇਤ ਨਹੀਂ ਕਿਤ ਆਇਓ ਅਪਰ ਅਪਰ ਕਾਰਜ ਬਿਰ ਮਾਇਓ। ਗੁਰੂ ਜੀ ਕਹਿੰਦੇ ਨੇ ਤੂੰ ਬਹੁਤ ਆਲਸ ਕੀਤਾ, ਕਦੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਆਣ ਕੇ ਆਪਣੇ ਧਨ ਦੀ ਮੰਗ ਨਹੀਂ ਕੀਤੀ ਤੇ ਆਪਣੇ ਹੋਰ ਹੋਰ ਹੀ ਕੰਮਾਂ ਦੇ ਵਿੱਚ ਤੂੰ ਰੁੱਝਾ ਰਿਹਾ। ਆਬ ਪੀ ਜੇ ਲਿਖ ਦੇ ਇੱਕ ਥਾਏ ਪ੍ਰਾਪਤ ਦਰਬ ਹੋਏ ਤੈ ਜਾਏ। ਗੁਰੂ ਜੀ ਕਹਿੰਦੇ ਨੇ ਆਪਣੀ ਲਿਖੀ ਹੋਈ ਚਿੱਠੀ ਨੂੰ ਅਸੀਂ ਪਛਾਣ ਲਿਆ। ਗੁਰੂ ਜੀ ਕਹਿੰਦੇ ਨੇ ਅਸੀਂ ਹੋਰ ਵੀ ਇਹਦੇ ਤੇ ਥੋੜੇ ਹਰਫ ਆਪਣੇ ਵੱਲੋਂ ਲਿਖ ਦੇਵਾਂਗੇ ਤੇ ਗੁਰੂ ਜੀ ਕਹਿੰਦੇ ਨੇ ਉਸ ਦੇ ਲਿਖਣ ਦੇ ਨਾਲ ਤੈਨੂੰ ਧਨ ਤੇਰਾ ਮਿਲ ਜਾਏਗਾ, ਕਿਧਰੇ ਜਾਂਦਾ ਨੀ। ਜੇ ਨਿਸ਼ਚਾ ਤਰਨੋ ਔਰ ਪਾਰੀ ਹਮ ਤੇ ਸੰਮਤ ਤੀਸ ਪਿਛਾਰੀ। ਗੁਰੂ ਜੀ ਕਹਿੰਦੇ ਨੇ ਜੇ ਸਾਡੀ ਕਹੀ ਹੋਈ ਗੱਲ ਤੇ ਤੈਨੂੰ ਪ੍ਰਤੀਤ ਹੈ ਤੇਰਾ ਨਿਸ਼ਚਾ ਹੈ ਤੇ ਗੁਰੂ ਜੀ ਕਹਿੰਦੇ ਨੇ ਫਿਰ 30 ਵਰੇ ਬਾਅਦ ਤੈਨੂੰ ਇਹ ਤੇਰਾ ਧਨ ਮਿਲੇਗਾ। ਜੇਕਰ ਚਾਹੁੰਦਾ ਤੇ ਅਸੀਂ ਇਹਦੇ ਤੇ ਕੁਝ ਹੋਰ ਲਿਖ ਦਈਏ ਤੇ 30 ਵਰਿਆਂ ਤੋਂ ਬਾਅਦ ਤੈਨੂੰ ਧਨ ਮਿਲ ਜਾਏਗਾ, ਪਰ ਤੂੰ ਗੱਲ ਕਰ ਕਿ ਤੈਨੂੰ ਇਸ ਗੱਲ ਤੇ ਪ੍ਰਤੀਤ ਹੈ, ਯਕੀਨ ਹੈ ਜਾਂ ਨਹੀਂ। ਬਿਦ ਤੇ ਤਵੇ ਨਿਸ਼ਾਨ ਨਿਗਾਰੇ ਪੰਥ ਖਾਲਸੇ ਕੋ ਬਲ ਪਾਰੇ। ਗੁਰੂ ਜੀ ਕਹਿੰਦੇ ਨੇ ਕਿ 30 ਵਰਿਆਂ ਤੋਂ ਬਾਅਦ ਬਹੁਤ ਵੱਡੇ ਵੱਡੇ ਖਾਲਸੇ ਦੇ ਜਿਹੜੇ ਨਿਸ਼ਾਨ ਨੇ ਉਹ ਆਕਾਸ਼ ਦੇ ਵਿੱਚ ਝੂਲਣਗੇ ਤੇ ਮੇਰਾ ਜਿਹੜਾ ਖਾਲਸਾ ਪੰਥ ਹੈ ਉਹ ਬਹੁਤ ਜ਼ਿਆਦਾ ਬਲਵਾਨ ਹੋਵੇਗਾ। ਅਵਨੀ ਰਾਜ ਲੇਹਗੇ ਲੜਕੇ ਸ਼ਤਰੂ ਸੰਗ ਸੰਗਰ ਮੈਂ ਭਿੜਕੇ। ਗੁਰੂ ਜੀ ਕਹਿੰਦੇ ਨੇ ਮੇਰਾ ਖਾਲਸਾ ਮਾਨੋ ਕੇ ਵੈਰੀਆਂ ਦੇ ਨਾਲ ਲੜਕੇ ਸਾਰੀ ਹੀ ਧਰਤੀ ਦੇ ਰਾਜ ਨੂੰ ਪ੍ਰਾਪਤ ਕਰ ਲਏਗਾ ਤੇ ਜਿੰਨੇ ਵੀ ਸ਼ਤਰੂ ਨੇ ਉਹਨਾਂ ਨੂੰ ਸੰਗਰ ਦੇ ਵਿੱਚ ਰਣ ਭੂਮੀ ਦੇ ਵਿੱਚ ਮਾਰ ਦੇਵੇਗਾ। ਤਬ ਸਿੰਘਣ ਮੇ ਜੋ ਸਿਰਦਾਰ ਦੇਗ ਤੇਗ ਕੋ ਤਨੀ ਉਦਾਰ। ਗੁਰੂ ਜੀ ਨੇ ਪਠਾਨ ਨੂੰ ਆਖਿਆ ਕਿ ਉਸ ਵੇਲੇ ਜਿਹੜਾ ਸਿੰਘਾਂ ਦੇ ਵਿੱਚ ਵੱਡਾ ਸਰਦਾਰ ਹੋਵੇਗਾ ਉਹ ਦੇਗ ਤੇ ਤੇਗ ਦੇ ਵਿੱਚ ਬੜਾ ਜ਼ਿਆਦਾ ਧਨੀ ਹੋਵੇਗਾ। ਤਿਸ ਕੋ ਲਿਖਤ ਇਹੀ ਦਿਖ ਰਾਵੋ ਵਿਆਜ ਸਮੇਤ ਦਰਬ ਕੋ ਪਾਵੋ। ਤੇ ਗੁਰੂ ਜੀ ਕਹਿੰਦੇ ਨੇ ਫੇਰ ਜਦੋਂ ਉਹ ਦੇਗ ਤੇ ਤੇਗ ਦਾ ਬਲੀ ਸਿੰਘਾਂ ਦਾ ਸਰਦਾਰ ਤੇਰੇ ਸਾਹਮਣੇ ਹੋਵੇਗਾ ਤੇ ਗੁਰੂ ਜੀ ਕਹਿੰਦੇ ਨੇ ਸਾਡੀ ਲਿਖੀ ਹੋਈ ਇਹ ਜਿਹੜੀ ਲਿਖਤ ਹੈ ਚਿੱਠੀ ਹੈ ਤੂੰ ਉਸ ਨੂੰ ਦਿਖਾ ਦੇ ਤੇ ਗੁਰੂ ਜੀ ਕਹਿੰਦੇ ਨੇ ਉਹ ਸਾਡਾ ਜਿਹੜਾ ਸਿੱਖ ਸਰਦਾਰ ਹੋਵੇਗਾ ਸਾਰਾ ਧਨ ਵਿਆਜ ਦੇ ਸਮੇਤ ਤੈਨੂੰ ਦੇ ਦੇਵੇਗਾ। ਸੁਣ ਕਰ ਜੋਰ ਪਠਾਨ ਬਖਾਨ ਵਿਆਜ ਲੈਣ ਹਮ ਨਾਈ ਮਨ। ਜਦੋਂ ਪਠਾਨ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਬਚਨ ਨੂੰ ਸੁਣਿਆ ਉਸ ਵੇਲੇ ਹੱਥ ਜੋੜ ਕੇ ਪਠਾਨ ਕਹਿਣ ਲੱਗਾ ਸੱਚੇ ਪਾਤਸ਼ਾਹ ਵਿਆਜ ਲੈਣ ਹਮ ਹਵੈ ਨਾ ਇਮਾਨ। ਪਠਾਨ ਕਹਿੰਦਾ ਸੱਚੇ ਪਾਤਸ਼ਾਹ ਵਿਆਜ ਲੈਣਾ ਸਾਡੇ ਧਰਮ ਦੇ ਵਿੱਚ ਮਨਾ ਹੈ, ਭਾਵ ਮੇਰਾ ਇਮਾਨ ਨਹੀਂ ਹੈ ਕਿ ਮੈਂ ਵਿਆਜ ਲਵਾਂ। ਰਾਵਰ ਆਇਸ ਨਹੀਂ ਬਹੋਰ ਹੈ
ਮੋਲ ਹਾਇਨ ਕੋ ਹਮ ਸਭ ਲੋਰੈ। ਗੁਰੂ ਜੀ ਨੂੰ ਕਹਿੰਦਾ ਪਠਾਨ ਕਿ ਮੈਂ ਵਿਆਜ ਤੇ ਨਹੀਂ ਲਵਾਂਗਾ, ਘੋੜਿਆਂ ਦਾ ਮੁੱਲ ਜਰੂਰ ਲਵਾਂਗਾ, ਸੱਚੇ ਪਾਤਸ਼ਾਹ ਤੁਹਾਡੀ ਆਗਿਆ ਨੂੰ ਮੈਂ ਨਹੀਂ ਮੋੜਾਂਗਾ, ਜੇ ਤੁਸੀਂ ਕਹਿੰਦੇ ਹੋ ਤੇ ਮੈਂ ਹੁਣ ਰੁਕ ਜਾਣਾ, ਮੈਂ ਉਦੋਂ ਹੀ ਲੈ ਲਵਾਂਗਾ। ਭਏ ਪ੍ਰਸੰਨ ਪਾਣੀ ਪੁਨ ਬਾਣੀ ਸਾਧ ਸਾਧ ਇਮਾਨ ਮਹਾਨੀ। ਜਦੋਂ ਉਹਨੇ ਆਖਿਆ ਮੇਰਾ ਇਮਾਨ ਨਹੀਂ ਹੈ, ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਵਿਆਜ ਲਵਾਂ, ਉਹ ਵੀ ਤੁਹਾਡੇ ਤੋਂ, ਉਸ ਵੇਲੇ ਸਤਿਗੁਰੂ ਜੀ ਉਹਦੀਆਂ ਗੱਲਾਂ ਨੂੰ ਸੁਣ ਕੇ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਸਾਧ ਸ਼ਾਬਾਸ਼ ਸ਼ਾਬਾਸ਼, ਤੇਰੇ ਇਮਾਨ ਨੂੰ ਮੈਂ ਸ਼ਾਬਾਸ਼ ਦੇਣਾ। ਇਹ ਕਾਗਦ ਜੋ ਲਿਖਿਓ ਹਮਾਰਾ ਮਾਨ ਸਭ ਸਿੰਘਣ ਸਰਦਾਰਾ। ਗੁਰੂ ਜੀ ਨੇ ਬਚਨ ਕੀਤਾ ਕਿ ਸਾਡਿਆਂ ਹੱਥਾਂ ਦੇ ਨਾਲ ਇਹ ਜਿਹੜਾ ਕਾਗਜ਼ ਲਿਖਿਆ ਹੈ, ਗੁਰੂ ਜੀ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਿੰਘ ਸਰਦਾਰ ਸਾਡੇ ਹੋਣਗੇ ਇਸ ਦਾ ਅਦਬ ਕਰਨਗੇ, ਇਹਦੇ ਤੋਂ ਜੋ ਲਿਖਿਆ ਹੈ ਉਸ ਨੂੰ ਮੰਨਣਗੇ। ਦੁੱਗਣ ਚੌਗਣਾ ਦਸ ਗੁਣ ਤਨ ਕੋ ਲੈ ਹੈ ਤਵੇ ਰੱਖੋ ਥਿਰ ਮਨ ਕੋ। ਗੁਰੂ ਜੀ ਕਹਿੰਦੇ ਨੇ ਮਨ ਨੂੰ ਸਥਿਰ ਰੱਖ, ਉਸ ਸਮੇਂ ਦੇ ਵਿੱਚ ਦੁੱਗਣਾ ਤੋਂ ਛੱਡ ਕੇ ਚੌਗਣਾ, ਚੌਗਣੇ ਨੂੰ ਛੱਡ ਕੇ ਦਸ ਗੁਣਾ ਜਿਹੜਾ ਤਨ ਹੈ ਨਾ ਉਹ ਖਾਲਸਾ ਤੈਨੂੰ ਦੇਵੇਗਾ। ਤੋਵ ਸੰਤਤ ਕੋ ਮਹਿਦ ਗੁਜ਼ਾਰਾ ਹੋਏ ਹੈ ਬਿਨ ਸੰਸੇ ਸੁਖ ਪਾਰਾ। ਗੁਰੂ ਜੀ ਕਹਿੰਦੇ ਨੇ ਤੇਰੀ ਆਉਣ ਵਾਲੀ ਜਿਹੜੀ ਸੰਤਾਨ ਹੈ ਉਹਦਾ ਵੀ ਜਿਹੜਾ ਗੁਜ਼ਾਰਾ ਹੈ ਇਹਨਾਂ ਪੈਸਿਆਂ ਦੇ ਨਾਲ ਚੱਲਦਾ ਰਹੇਗਾ। ਕਹਿੰਦੇ ਨੇ ਸੰਸੇ ਸੁਖ ਪਾਰਾ, ਕਿਸੇ ਗੱਲ ਦੇ ਵਿੱਚ ਕੋਈ ਸ਼ੰਕਾ ਨਹੀਂ ਹੈ, ਤੈਨੂੰ ਬਹੁਤ ਵੱਡੇ ਭਾਰੇ ਸੁਖਾਂ ਦੀ ਪ੍ਰਾਪਤੀ ਹੋਵੇਗੀ। ਸੁਣ ਤਖਾਨ ਪੱਗ ਟੇਕਿਓ ਮਾਥਾ ਰੁਖਸਦ ਪਾਇਓ ਜੋਰ ਕਰ ਹਾਥਾ। ਸੁਣ ਕੇ ਖਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਤੇ ਉਹ ਚਿੱਠੀ ਲੈ ਕੇ ਉੱਥੋਂ ਰੁਖਸਦ ਹੋ ਗਿਆ। ਕਹਿਣ ਲੱਗਾ ਤੁਹਾਡਾ ਵਚਨ ਸੱਚ ਹੈ, ਮੈਂ 30 ਵਰਿਆਂ ਤੋਂ ਬਾਅਦ ਤੁਹਾਡੇ ਵਧੇ ਹੋਏ ਖਾਲਸੇ ਤੋਂ ਧਨ ਦੀ ਪ੍ਰਾਪਤੀ ਕਰ ਲਵਾਂਗਾ। ਜਬ ਇਹ ਖਾਲਸਾ ਵਿਦ ਤਿਓ ਪਾਰੀ ਪਾਇਓ ਰਾਜ ਲੀਨੇ ਰਿਪ ਮਾਰੀ। ਹੁਣ ਕਵੀ ਜੀ ਕਹਿੰਦੇ ਨੇ ਕਿ ਜਦੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਦੇ ਅਨੁਸਾਰ ਖਾਲਸਾ ਬਹੁਤ ਵੱਡਾ ਪ੍ਰਗਟ ਹੋਇਆ, ਕਵੀ ਜੀ ਲਿਖਦੇ ਨੇ ਜਦੋਂ ਰਿਪੂਆਂ ਨੂੰ ਵੈਰੀਆਂ ਨੂੰ ਮਾਰ ਕੇ ਖਾਲਸੇ ਦਾ ਰਾਜ ਹੋਇਆ, ਉਸ ਵੇਲੇ ਫਿਰ ਉਹ ਪਠਾਨ ਸਤਿਗੁਰਾਂ ਦੇ ਸਿੱਖਾਂ ਦੇ ਕੋਲ ਪਹੁੰਚਿਆ ਸੀ। ਤਬ ਸਰਦਾਰਨ ਕੇ ਟਿਗ ਗਯੋ ਤਨ ਗਨ ਸੁਖ ਸੋ ਪ੍ਰਾਪਤ ਪਾਇਓ। ਕਵੀ ਜੀ ਲਿਖਦੇ ਨੇ ਸਰਦਾਰਾਂ ਦੇ ਕੋਲ ਉਹ ਗਿਆ, ਸਤਿਗੁਰਾਂ ਦੀ ਲਿਖੀ ਹੋਈ ਚਿੱਠੀ ਉਹਨਾਂ ਨੂੰ ਦਿਖਾਈ ਤੇ ਉਹਨਾਂ ਨੇ ਸਤਿਗੁਰਾਂ ਦੀ ਲਿਖੀ ਹੋਈ ਚਿੱਠੀ ਦੇ ਮੁਤਾਬਕ ਉਸ ਪਠਾਨ ਨੂੰ ਬਹੁਤ ਜ਼ਿਆਦਾ ਧਨ ਦਿੱਤਾ ਤੇ ਕਹਿੰਦੇ ਨੇ ਸੰਤਤ ਧਨੀ ਵਿਸਾਲ ਪਏ ਹਨ। ਉਹ ਜਿਹੜਾ ਧਨੀ ਸੀ, ਉਹ ਜਿਹੜਾ ਪਠਾਨ ਸੀ, ਉਹਦੀ ਜਿਹੜੀ ਅੱਗੋਂ ਔਲਾਦ ਹੈ ਮੰਨੋ ਕਿ ਉਹ ਵੀ ਬਹੁਤ ਜ਼ਿਆਦਾ ਧਨਾੜ ਬਣ ਗਈ। ਆਦਰ ਸਿੰਘਣ ਸਭਣ ਦੇ ਹੈ, ਸਾਰਿਆਂ ਹੀ ਸਿੰਘਾਂ ਨੇ ਉਸ ਪਠਾਨ ਨੂੰ ਤੇ ਉਹਦੀ ਔਲਾਦ ਨੂੰ ਬਹੁਤ ਜ਼ਿਆਦਾ ਆਦਰ ਸਨਮਾਨ ਦਿੱਤਾ। ਆਵਤ ਸਾਧ ਜਮਾਤ ਉਦਾਸੀ ਦਰਸ਼ਨ ਕਰ ਬੰਦੇ ਰਹਿ ਪਾਸੀ। ਹੁਣ ਕਵੀ ਜੀ ਲਿਖ ਰਹੇ ਨੇ ਕਿ ਹਜੂਰ ਸਾਹਿਬ ਜਿਹਨੂੰ ਅਬਚਲ ਨਗਰੀ ਵੀ ਕਹਿੰਦੇ ਨੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਥੇ ਆਪਣਿਆਂ ਦਿਨਾਂ ਨੂੰ ਬਤੀਤ ਕਰ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਸਾਧ ਜਮਾਤੀ ਉਦਾਸੀ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਕੋਲ ਆਉਂਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਲੇਹ ਤਿਹਾਵਲ ਰਸਤ ਹਮੇਸ਼ ਸਿਮਰੈ ਸਤਿਗੁਰੂ ਕੋ ਉਪਦੇਸ਼। ਉਹ ਜਿਹੜੇ ਉਦਾਸੀ ਸਾਧ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਰਸਤ ਲੈਂਦੇ ਨੇ ਤੇ ਤਿਹਾਵਲ ਕੜਾਹ ਪ੍ਰਸ਼ਾਦ ਰੋਜ਼ ਹੀ ਕਰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਜਿਹੜੇ ਉਪਦੇਸ਼ ਨੇ ਉਹਨਾਂ ਦੀ ਕਮਾਈ ਕਰਦੇ ਨੇ। ਪਠਵਤ ਜਿਉਂ ਜਿਉਂ ਰੌ ਰਾ ਵਧਤ ਦੇਗ ਮੈਂ ਤਿਉਂ ਤਿਉਂ। ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਜਿੰਨੇ ਜਿੰਨੇ ਪੈਸੇ ਉਹ ਵਧਾਈ ਜਾ ਰਿਹਾ ਓਨਾ ਓਨਾ ਲੰਗਰ ਦੇ ਵਿੱਚ ਜਿਹੜਾ ਰੌਲਾ ਹੈ ਉਹ ਵੱਧਦਾ ਜਾਂਦਾ, ਉਹ ਰੌਲਾ ਨਹੀਂ ਘਟਦਾ। ਜੇ ਉਹਨੇ ਥੋੜੇ ਪੈਸੇ ਕੱਲੇ ਤਾਂ ਵੀ ਓਨਾ ਰੌਲਾ ਪੈਂਦਾ, ਜੇ ਜ਼ਿਆਦਾ ਕਰਦਾ ਤਾਂ ਵੀ ਓਨਾ ਰੌਲਾ ਪੈਂਦਾ। ਸਾਰਾ ਕੁਝ ਬਣ ਜਾਂਦਾ ਜਦੋਂ ਸ਼ਕਣ ਛਕਾਉਣ ਦੇ ਵਾਸਤੇ ਸੰਗਤ ਆਉਂਦੀ ਹੈ ਤੇ ਰੌਲਾ ਪੈ ਜਾਂਦਾ। ਦਇਆ ਸਿੰਘ ਪਹੁੰਚਿਓ ਕਿਸ ਕਾਰਨ, ਇਹ ਪ੍ਰਸੰਗ ਸਭ ਕੀਨ ਉਚਾਰਨ। ਸਬਬ ਦੇ ਨਾਲ ਕੁਦਰਤੀ ਇੱਕ ਦਿਨ ਬਹਾਦਰ ਸ਼ਾਹ ਦੇ ਕੋਲ ਦਇਆ ਸਿੰਘ ਪਹੁੰਚਿਆ ਤੇ ਦਇਆ ਸਿੰਘ ਨੂੰ ਉਸ ਨੇ ਪੁੱਛਿਆ ਕਿ ਇਹਦਾ ਕੀ ਕਾਰਨ ਹੈ ਕਿ ਰੌਲਾ ਕਿਉਂ ਪੈਂਦਾ ਜਦੋਂ ਸੰਗਤ ਛਕਦੀ ਹੈ। ਛੋਦਤ ਰਹਿਤ ਲਖ ਦਰਬ ਪਠਾਵੋ ਤਿਉਂ ਤਿਉਂ ਯਦ ਕਰੌਰ ਸੁਣ ਪਾਵੋ। ਬਹਾਦਰ ਸ਼ਾਹ ਨੇ ਦਇਆ ਸਿੰਘ ਨੂੰ ਆਖਿਆ ਕਿ ਮੈਂ ਤੇ ਇਹ ਸਮਝਿਆ ਕਿ ਗੁਰੂ ਦੀ ਜਿਹੜੀ ਸੰਗਤ ਹੈ ਉਹ ਭੁੱਖੀ ਰਹਿੰਦੀ ਹੋਵੇਗੀ, ਇਸ ਕਰਕੇ ਰੌਲਾ ਪੈਂਦਾ। ਜਿਉਂ ਜਿਉਂ ਮੈਂ ਧਨ ਜ਼ਿਆਦਾ ਪਠਾਉਣਾ ਘੱਲਦਾ ਤਿਉਂ ਤਿਉਂ ਰੌਲਾ ਬਹੁਤਾ ਪੈਂਦਾ। ਆਖਿਰਕਾਰ ਕਾਹਦਾ ਰੌਲਾ ਪੈਂਦਾ, ਕੀ ਕਾਰਨ ਹੈ ਇਸਦਾ? ਇਹ ਕਾਰਨ ਕਿਆ ਦੇਹ ਬਤਾਈ, ਦਇਆ ਸਿੰਘ ਤਬ ਕਹਿਓ ਸੁਣਾਈ। ਕਹਿੰਦਾ ਕਾਰਨ ਕੀ ਹੈ? ਉਸ ਵੇਲੇ ਦਇਆ ਸਿੰਘ ਨੇ ਉਸ ਨੂੰ ਦੱਸਿਆ। ਕਹਿੰਦਾ ਪੰਥ ਖਾਲਸੇ ਮੈਂ ਵੜ ਰੌਰਾ, ਕਰਿਓ ਬਚਨ ਸੋਢੀ ਸਿਰਮੌਰਾ। ਸੋਢੀਆਂ ਦੇ ਸਿਰਮੌਰ ਭਾਵ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਇਹ ਬਚਨ ਕੀਤਾ ਹੋਇਆ ਕਿ ਖਾਲਸੇ ਦਾ ਜਿਹੜਾ ਲੰਗਰ ਵਰਤਣਾ ਹੈ ਉਹਦੇ ਚ ਰੌਲਾ ਪੈਣਾ ਹੀ ਪੈਣਾ। ਕਿਉਂ ਮਿਟਤ ਨਹੀਂ ਅਬ ਸੋਈ, ਵਰਤੇ ਕਛੂ ਸ਼ੋਰ ਵੱਡ ਹੋਈ। ਕਹਿੰਦਾ ਹੈ ਕਿ ਸਤਿਗੁਰਾਂ ਦਾ ਬਚਨ ਹੈ, ਇਸ ਕਰਕੇ ਉਹਨਾਂ ਦਾ ਬਚਨ ਟਲ ਨਹੀਂ ਸਕਦਾ। ਕਹਿੰਦਾ ਹੈ ਕਿ ਜਦੋਂ ਵੀ ਕੁਝ ਵਰਤਦਾ ਹੈ ਤੇ ਉਸ ਵੇਲੇ ਰੌਲਾ ਪੈ ਜਾਂਦਾ। ਤੇ ਹੁਣ ਆਮ ਗੱਲ ਹੈ, ਹੋ ਸਕਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਬਚਨ ਹੈ ਅਜੇ ਤੱਕ ਵਾਰਦਾ ਹੈ। ਜਦੋਂ ਵੀ ਕੁਝ ਵਰਤਣਾ ਹੋਵੇ ਤੁਸੀਂ ਦੇਖਦੇ ਹੋ ਲੰਗਰ ਚ ਚਲੇ ਜਾਓ ਜਾਂ ਇੱਥੇ ਕੋਈ ਪ੍ਰਸ਼ਾਦ ਵੰਡੀ ਦਾ ਹੋਵੇ ਤੇ ਫਿਰ ਰੌਲਾ ਸੁਣਨ ਨੂੰ ਮਿਲ ਹੀ ਜਾਂਦਾ। ਕਹਿੰਦਾ ਹੈ ਤੇ ਸਤਿਗੁਰਾਂ ਦਾ ਵਰਦਾਨ ਹੈ ਕਿ ਜਦੋਂ ਵੀ ਕੁਝ ਵਰਤਦਾ ਸ਼ੋਰ ਵੱਡ ਹੋਈ, ਬੜਾ ਰੌਲਾ ਪੈਂਦਾ।
ਬਿਸਮਿਓ ਸੁਣਤ ਬਹਾਦਰ ਸ਼ਾਹੂ, ਜਾਣਿਓ ਦਲ ਦੀਰਗ ਗੁਰ ਪਾਹੂ।
ਦਇਆ ਸਿੰਘ ਦੀ ਗੱਲ ਨੂੰ ਸੁਣ ਕੇ ਬਹਾਦਰ ਸ਼ਾਹ ਬਹੁਤ ਜ਼ਿਆਦਾ ਹੈਰਾਨ ਹੋਇਆ, ਬੜਾ ਬਿਸਮਿਆ। ਬਹਾਦਰ ਸ਼ਾਹ ਸੋਚਣ ਲੱਗਾ ਦਲ ਦੀਰਗ ਗੁਰਮਾਹੂ, ਐਸੀ ਗੱਲ ਤੇ ਨਹੀਂ ਹੋ ਸਕਦੀ। ਦਰਅਸਲ ਗੁਰੂ ਦੇ ਕੋਲ ਵੱਡਾ ਦਲ ਹੈ, ਵੱਡੀ ਫੌਜ ਹੈ, ਇਸੇ ਕਰਕੇ ਰੌਲਾ ਪੈਂਦਾ। ਮੈਂ ਜਿਹੜਾ ਅਨੁਮਾਨ ਲਾਇਆ ਹੈ ਉਹੀ ਠੀਕ।
ਰਾਹੀ ਉਪਚਾਵਤ ਦਰਬ ਕਨੇਰਾ, ਲੰਗਰ ਬਰਤੇ ਬਡੋ ਬਡੇਰਾ।
ਕਵੀ ਜੀ ਲਿਖਦੇ ਨੇ ਬਹਾਦਰ ਸ਼ਾਹ ਫੇਰ ਵੀ ਨਹੀਂ ਹਟਿਆ, ਬਹੁਤੇ ਪੈਸੇ ਕਰਦਾ ਰਿਹਾ, ਪਰ ਕਹਿੰਦੇ ਨੇ ਉਹ ਲੰਗਰ ਵੀ ਚੱਲਦਾ ਰਿਹਾ ਤੇ ਰੌਲਾ ਵੀ ਲਗਾਤਾਰ ਚੱਲਦਾ ਰਿਹਾ, ਦੋਵੇਂ ਗੱਲਾਂ ਬੰਦ ਨਹੀਂ ਹੋ ਸਕੀਆਂ।
ਰਾਮ ਕੋਇਰ ਪਾਈ ਕਹਿ ਕਥਾ, ਸੁਣ ਸ਼੍ਰੋਤਾ ਬੀਤੀ ਸ਼ੁਭ ਜਥਾ।
ਹੁਣ ਭਾਈ ਰਾਮ ਕੋਇਰ ਜੀ ਇਸ ਕਥਾ ਨੂੰ ਬਿਆਨ ਕਰ ਰਹੇ ਨੇ, ਕਹਿੰਦੇ ਨੇ ਹੇ ਸ਼੍ਰੋਤਾ ਜਨੋ ਸੁਣੋ ਜਿਸ ਤਰ੍ਹਾਂ ਇਹ ਸ਼ੁਭ ਕਥਾ ਬੀਤੀ।
ਅਬ ਚਲ ਨਗਰ ਜਾਤ ਮਗ ਮਾਹੀ, ਮੈਂ ਪੀ ਸੰਗ ਤਜਿਓ ਤਹਿ ਨਾਹੀ।
ਹੁਣ ਰਾਮ ਕੋਇਰ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਬ ਚਲ ਨਗਰ ਨੂੰ ਭਾਵ ਨੰਦੇੜ ਨੂੰ ਜਾ ਰਹੇ ਸਨ, ਉਸ ਵੇਲੇ ਭਾਵੇਂ ਕਿ ਕਈਆਂ ਨੇ ਸਤਿਗੁਰਾਂ ਦੇ ਸਾਥ ਨੂੰ ਛੱਡ ਦਿੱਤਾ, ਪਰ ਰਾਮ ਕੌਰ ਜੀ ਕਹਿੰਦੇ ਨੇ ਮੈਂ ਸਤਿਗੁਰਾਂ ਦੇ ਸਾਥ ਨੂੰ ਨਹੀਂ ਸੀ ਛੱਡਿਆ, ਮੈਂ ਸਤਿਗੁਰਾਂ ਦੇ ਨਾਲ ਹੀ ਜਾ ਰਿਹਾ ਸੀ।
ਮਮ ਮਾਤਾ ਪੀਛੇ ਤੇ ਤਾਈ, ਕੇਤਕ ਦੂਰ ਮਿਲੀ ਤੈ ਆਈ।
ਰਾਮ ਕੌਰ ਜੀ ਕਹਿੰਦੇ ਨੇ ਮੈਂ ਸਤਿਗੁਰਾਂ ਦੇ ਨਾਲ ਜਾ ਰਿਹਾ ਸੀ, ਪਰ ਮੇਰੀ ਜਿਹੜੀ ਮਾਤਾ ਸੀ ਉਹ ਮੈਨੂੰ ਲਿਜਾਣ ਦੇ ਵਾਸਤੇ ਪਿੱਛੋਂ ਆਈ ਤੇ ਕਾਫੀ ਦੂਰੀ ਤੇ ਆਣ ਕੇ ਉਹ ਸਾਡੇ ਨਾਲ ਮਿਲ ਗਏ।
ਕਰ ਬੰਧਨ ਕੋ ਅਰਜ ਗੁਜ਼ਾਰੀ, ਏਕ ਪੁੱਤਰ ਹੈ ਮੋਹ ਅਗਾਰੀ।
ਰਾਮ ਕੌਰ ਜੀ ਕਹਿੰਦੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੇਰੀ ਮਾਤਾ ਨੇ ਆਣ ਕੇ ਬੰਦਨਾ ਕੀਤੀ ਤੇ ਅਰਜ ਕੀਤੀ ਕਿ ਗਰੀਬਨਵਾਜ ਇਹ ਜੋ ਰਾਮ ਕੌਰ ਹੈ ਮੇਰਾ ਇਕਲੌਤਾ ਪੁੱਤਰ ਹੈ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਇਹਨੂੰ ਆਪਣੇ ਨਾਲ ਪਛਾਣ ਲਿਜਾਣਾ ਚਾਹੁੰਦੀ ਹਾਂ।
ਦੱਖਣ ਦੇਸ਼ ਦੂਰ ਹੈ ਜਾਣਾ,
ਪੇਖਨ ਕਹਾ ਸੋਧ ਸੁਣੀਆਂ ਨਾ ਕਾਨਾ।
ਰਾਮ ਕੌਰ ਜੀ ਕਹਿੰਦੇ ਨੇ ਮੇਰੀ ਮਾਂ ਨੇ ਅਰਜ ਕੀਤੀ ਗੁਰੂ ਜੀ ਨੂੰ ਕਿ ਤੁਸੀਂ ਦੱਖਣ ਦੇਸ਼ ਦੇ ਵਿੱਚ ਜਾਣਾ ਜਿਹੜਾ ਬੜੀ ਦੂਰ ਹੈ। ਕਹਿੰਦੀ ਹੈ ਕਿ ਵੇਖਣ ਦੀ ਗੱਲ ਤੇ ਬੜੀ ਦੂਰ ਦੀ ਹੈ, ਉਥੋਂ ਦੀ ਤੇ ਜਿਹੜੀ ਖਬਰ ਹੈ ਉਹ ਵੀ ਮੈਂ ਸੁੱਖ ਸਾਂਦ ਦੀ ਨਹੀਂ ਸੁਣ ਸਕਾਂਗੀ।
ਜਾਨ ਦੀਨ ਮੁਝ ਕੋ ਦੁੱਖ ਭਰੈ, ਪੁੱਤਰ ਬਿਰਹ ਤੇ ਨਹੀਂ ਕਿਮ ਸਰੈ।
ਉਸ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਪੁੱਤਰ ਨੂੰ ਜਾਣ ਦਿੱਤਿਆਂ ਤੁਹਾਡੇ ਨਾਲ ਮੈਨੂੰ ਬਹੁਤਾ ਜ਼ਿਆਦਾ ਦੁੱਖ ਸਹਿਣਾ ਪਏਗਾ। ਮੈਂ ਗਰੀਬ ਹਾਂ, ਜਾਣ ਲਓ ਕਿ ਮੇਰਾ ਜਿਹੜਾ ਪੁੱਤਰ ਹੈ ਉਹ ਇਕਲੌਤਾ ਹੈ ਤੇ ਮੈਂ ਇਹਦੇ ਵਿਯੋਗ ਨੂੰ ਦੁੱਖ ਨੂੰ ਸਹਾਰ ਨਹੀਂ ਸਕਦੀ। ਗਰੀਬ ਨਵਾਜ, ਇਹਨੂੰ ਮੇਰੇ ਨਾਲ ਜਾਣ ਦੀ ਛੁੱਟੀ ਦਿਓ, ਆਗਿਆ ਦਿਓ।
ਕਿਰਪਾ ਸਿੰਧ ਕਰ, ਕਿਰਪਾ ਕਰੀ ਜੈ, ਮੇਰੇ ਪੁੱਤਰ ਸੰਗ ਕੋ ਮੁਝ ਦੀ ਜੈ।
ਰਾਮ ਕੌਰ ਜੀ ਕਹਿ ਰਹੇ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਉਸਨੇ ਆਖਿਆ ਕਿ ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ, ਮੇਰੇ ਤੇ ਕਿਰਪਾ ਕਰੋ ਤੇ ਮੇਰੇ ਪੁੱਤਰ ਨੂੰ ਮੇਰੇ ਨਾਲ ਪਛਾਣ ਕਰ ਲੋ।
ਇਤੇ ਆਦਿਕ ਮਾਤਾ ਤੇ ਸੁਨੇ, ਸੁਤ ਸਨੇਹ ਤੇ ਸੰਕਟ ਗੁਨੇ।
ਰਾਮ ਕੌਰ ਜੀ ਕਹਿੰਦੇ ਨੇ ਮੇਰੀ ਮਾਂ ਨੇ ਜਦੋਂ ਇਸ ਤਰ੍ਹਾਂ ਦੀ ਅਰਜ ਕੀਤੀ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਮੇਰੀ ਮਾਂ ਨੂੰ ਮੇਰਾ ਬਹੁਤ ਜ਼ਿਆਦਾ ਪ੍ਰੇਮ ਹੈ।
ਮੁਝਸੋ ਕਹਿਓ ਜਾ ਤੁਮ ਭਾਈ, ਜਨਨੀ ਹੇਤ ਲੈਣ ਕੇ ਆਈ।
ਰਾਮ ਕੌਰ ਜੀ ਕਹਿੰਦੇ ਨੇ ਗੁਰੂ ਜੀ ਨੇ ਮੈਨੂੰ ਹੁਕਮ ਕੀਤਾ ਕਿ ਹੇ ਭਾਈ ਰਾਮ ਕੌਰ ਜੀ, ਤੁਸੀਂ ਆਪਣੀ ਮਾਤਾ ਦੇ ਨਾਲ ਪਿਛਾਂ ਚਲੇ ਜਾਓ, ਕਿਉਂਕਿ ਤੁਹਾਨੂੰ ਲੈਣ ਦੇ ਵਾਸਤੇ ਇਹ ਆਈ।
ਮਾਰਗ ਦੂਰ ਉਲੰਘਤ ਤਾਈ, ਅਬ ਕੈਸੇ ਕਲ ਫਿਰ ਜਾਈ।
ਰਾਮ ਕੌਰ ਜੀ ਕਹਿੰਦੇ ਨੇ ਗੁਰੂ ਜੀ ਨੇ ਆਖਿਆ ਕਿ ਤੇਰੀ ਮਾਂ ਬੜੀਆਂ ਮੰਜ਼ਲਾਂ ਨੂੰ ਮਾਰਦੀ ਹੋਈ ਦੂਰੋਂ ਤੈਨੂੰ ਲੈਣ ਦੇ ਵਾਸਤੇ ਆਈ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਸੱਖਣੀ ਨਾ ਕਲੀਏ ਤੇ ਤੂੰ ਇਹਦੇ ਨਾਲ ਚਲਿਆ ਜਾ।
ਇੱਕ ਪੁੱਤਰਾ ਬ੍ਰਿਹੋ ਨਹੀਂ ਸਹਾਰੈ, ਨਾ ਹੀ ਤਾਂ ਹਮਰੇ ਸੰਗ ਸਧਾਰੈ।
ਗੁਰੂ ਜੀ ਕਹਿੰਦੇ ਨੇ ਤੇਰੀ ਮਾਂ ਦਾ ਤੂੰ ਇਕਲੌਤਾ ਪੁੱਤਰ ਹੈ, ਇਸ ਕਰਕੇ ਤੇਰੇ ਵਿਛੋੜੇ ਨੂੰ ਉਹ ਸਹਾਰ ਨਹੀਂ ਸਕੇਗੀ। ਗੁਰੂ ਜੀ ਕਹਿੰਦੇ ਨੇ ਜੇ ਐਸਾ ਨਾ ਹੁੰਦਾ ਤੇ ਅਸੀਂ ਤੈਨੂੰ ਨਾਲ ਜਰੂਰ ਲੈ ਜਾਂਦੇ।
ਸੁਣ ਮੈਂ ਗੁਰ ਕੇ ਖਰੋਇਆ ਗਾਰੀ, ਪਾਇਓ ਦੀਨ ਇਮ ਬਿਨੇ ਉਚਾਰੀ।
ਹੁਣ ਰਾਮ ਕੌਰ ਜੀ ਕਹਿ ਰਹੇ ਨੇ ਕਿ ਉਸ ਵੇਲੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜਾ ਹੋਇਆ ਤੇ ਬੜੇ ਹੀ ਦੀਨ ਹੋ ਕੇ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਅਰਜ ਕੀਤੀ।
ਮੇਰੋ ਨੇਮ ਹੋਏ ਨਿਰਵਾਹੁ, ਰਹਿਣ ਹਮੇਸ਼ ਆਪ ਕੇ ਪਾਹੁ।
ਰਾਮ ਕੌਰ ਜੀ ਕਹਿੰਦੇ ਨੇ ਮੈਂ ਸਤਿਗੁਰਾਂ ਨੂੰ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਮੇਰਾ ਨੇਮ ਹੈ, ਮੇਰਾ ਪ੍ਰਣ ਹੈ ਕਿ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਰਹਿਣਾ।
ਦਰਸ਼ਨ ਕਰੋ ਤੋ ਅਚੋ ਆਹਾਰਾ, ਬਿਨ ਹੇਰੇ ਰਹਿ ਹੋ ਨਿਰਹਾਰਾ।
ਕਹਿੰਦਾ ਸੱਚੇ ਪਾਤਸ਼ਾਹ, ਇੱਕ ਤੇ ਮੇਰਾ ਨੇਮ ਹੈ ਹਮੇਸ਼ਾ ਤੁਹਾਡੇ ਨਾਲ ਰਹਿਣਾ, ਤੇ ਕਹਿੰਦਾ ਦੂਸਰਾ ਮੇਰਾ ਇਸ ਤੋਂ ਵੀ ਵੱਡਾ ਇਹ ਨੇਮ ਹੈ ਕਿ ਜਿੰਨਾ ਚਿਰ ਮੈਂ ਤੁਹਾਡਾ ਦਰਸ਼ਨ ਕਰ ਨਹੀਂ ਲੈਂਦਾ ਓਨਾ ਚਿਰ ਮੈਂ ਪ੍ਰਸ਼ਾਦਾ ਨਹੀਂ ਛਕਦਾ, ਇਹ ਮੇਰਾ ਬੜਾ ਪੱਕਾ ਨੇਮ ਹੈ।
ਤੁਮ ਵਿਛਰੇ ਜਬ ਅੰਨ ਨਾ ਖੈ ਹਉ, ਕਿਹਬਿਦ ਇਹ ਸਰੀਰ ਨਿਰਵਾਹ ਹੋ।
ਤੇ ਤੁਸੀਂ ਕਹਿ ਰਹੇ ਹੋ ਪਿਛਾਂ ਚਲੇ ਜਾ, ਜਦੋਂ ਪਿਛਾਂ ਜਾਵਾਂਗਾ ਤੁਹਾਡਾ ਦਰਸ਼ਨ ਨਹੀਂ ਹੋ ਸਕੇਗਾ, ਇਸ ਕਰਕੇ ਜਦੋਂ ਤੁਹਾਡਾ ਦਰਸ਼ਨ ਨਹੀਂ ਹੋਵੇਗਾ ਅੰਨ ਜਲ ਗ੍ਰਹਿਣ ਨਹੀਂ ਕਰਾਂਗਾ, ਤੇ ਜੇਕਰ ਅੰਨ ਪਾਣੀ ਨਹੀਂ ਖਾਵਾਂਗਾ ਤੇ ਸਰੀਰ ਨਹੀਂ ਚੱਲ ਸਕਦਾ, ਇਹ ਸਰੀਰ ਖਤਮ ਹੋ ਜਾਏਗਾ।
ਪ੍ਰਥਮ ਕਰੋ ਕੋ ਅਸੀ ਉਪਚਾਰਾ, ਬਾਹਰ ਹਟਾਵੋ ਦੇਸ਼ ਮਝਾਰਾ।
ਰਾਮ ਕੌਰ ਜੀ ਕਹਿ ਰਹੇ ਨੇ ਮੈਂ ਸਤਿਗੁਰਾਂ ਨੂੰ ਅਰਜ ਕੀਤੀ ਕਿ ਪਹਿਲਾਂ ਮੇਰੀ ਇਸ ਗੱਲ ਦਾ ਉਪਚਾਰ ਕਰ ਲੋ, ਇਲਾਜ ਕਰ ਲੋ, ਤੇ ਫੇਰ ਜਿਸ ਤਰ੍ਹਾਂ ਤੁਸੀਂ ਆਖੋਗੇ ਮੈਂ ਤੁਹਾਡੇ ਹੁਕਮ ਨੂੰ ਮੰਨ ਕੇ ਪਿਛਾਂ ਚਲੇ ਜਾਵਾਂਗਾ।
ਸੁਣ ਸਤਿਗੁਰ ਨੇ ਹਿਰਦੈ ਵਿਚਾਰੀ, ਸਵਨ ਸੁਣਾਵਤ ਗਿਰਾ ਉਚਾਰੀ।
ਉਸ ਵੇਲੇ ਸਤਿਗੁਰਾਂ ਨੇ ਰਾਮ ਕੌਰ ਦੀ ਅਰਜ ਨੂੰ ਸੁਣਿਆ, ਵਿਚਾਰ ਕੀਤੀ ਕਿ ਵਾਕਿਆ ਹੀ ਇਹ ਗੱਲ ਠੀਕ ਕਹਿ ਰਿਹਾ, ਤੇ ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਨੇ ਉਸ ਵੇਲੇ ਇਸ ਤਰ੍ਹਾਂ ਵਚਨ ਕੀਤਾ।
ਚੜੋ ਅਖੇਰ ਹੇਤ ਜਬ ਬਾਹਰ, ਹ हमरो दर्शन पिख तैजार।
गुरु जी ने राम कौर नु आख्या के जदों भी तू शिकार खेडण दे वास्ते बाहर घरो निकलेगा ते गुरु जी कहंदे ने तेरा प्रण पूरा होवेगा, हमरो दर्शन पिख तैजार, जाहर रूप दे विच प्रगट रूप दे विच उस वेले दर्शन होवेगा जदों तू शिकार खेडण दे वास्ते किधरे बाहर जावेगा।
जब चाहो तब निकस पधारो, कानन मैं हम दर्स निहारो।
राम कौर जी नू सतगुरां ने आख्या जदों भी तेरा दिल करे साडा दर्शन करनू उसे वेले कहिंदे ने जंगल दे विच पहुंच जावे, साडा तेनू दर्शन जरूर होया करेगा।
इम मुझ सो कह कीनस त्यारी, साहिब देवी साथ उचारी।
हुण राम कौर जी कह रहे ने मैनू सतगुरु सच्चे पातशाह जी ने इस तरह दिलासा दे के मेरी तैयारी करवाई ते दूसरे पासे उस वेले सतगुरु सच्चे पातशाह जी ने साहिब देवा नू जो सतगुरां दे महल ने उन्हां नू इस तरह आख्या,
तुम भी हट दिल्ली पुर जाहो, बसो सपत्नी के नित पाहो।
उस वेले राम कौर जी कहंदे ने के नाले मैनू आख्या के तू अपनी मां दे नाल पिछां चले जा ते नाले माता साहिब देवां नू सतगुरां ने हुक्म कीता के तू भी हुण इत्थों वापस दिल्ली दे विच चले जा ते सुंदरी दे कोल जाके अपने जीवन दे दिन लंघा।
सब संगत तुम सेव कमावे, हम सम दुहन दर्शन पावे।
उस वेले सतगुरु गोविंद सिंह जी ने साहिब देवा नु आख्या के तू दिल्ली दे विच चले जा, सारी जिहड़ी संगत है ओ जिस तरह मानो के मेरी सेवा करदी है मेरे दर्शन करदी है इसे तरह सुंदरी दा ते तेरा भी संगत दर्शन करेगी ते साडे वांग ही तेरी सेवा करेगी। इस तरह सतगुरु सच्चे पातशाह जी ने साहिब देवा नु आख्या।
साहिब देवा नु दिल्ली नु तोर देना, समझ के वेले कारण चाहिया गुरा, एक दिन बिठाल के नाल आदर बड़े हौसले नाल सुनाया गुरा। तुसी सुंदरी जी दे पास जावो, किते जाना असा समझाया गुरा। माता हुई बेहाल करतार सिंगा, मानो तीर बिछोड़े दा लाया गुरा।
मानो के सतगुरां ने जदों आख्या तुसी दिल्ली चले जाओ उस वेले बिछोड़े दा तीर माता दे हिरदे दे विच लग गया ते माता साहिब देवां जी बहुत ज्यादा बेहाल हो गए, बहुत ज्यादा दुखी हिरदे दे नाल उन्हां ने सतगुरां दे अगे इस तरह बेनती कीती।
माता खालसे दे बचन सुन के बेबल हो के अर्ज गुजार दिए, मैनू पति जी चरणा दे विच रखो, थर थर कंबे आंसू डार दिए। मेरा आप तो बिना जीउणा की है, मैनू आस न कोई संसार दिए। दुखां परी नू हुण विछोड़ दे क्यों, ए मर्जी की करतार दिए। दुख अगले ही अजे नहीं भुले, पीड़ रड़क दी चित परवार दिए। ओ रौनकां पूरी आनंद दिया, पई थोड़ जो जरी जवाहर दिए। सेवक सिख गए राग रंग गए, याद भुल दी ना कर बार दिए। गया देश कुटुंब दे साथ छुटे, दुख जिंद परदेस सहार दिए। हां दुखां नूं सुख कर भोग रही, आस आप दे नित दीदार दिए। हुण तुसी आ तक्का देन लगे, ए आख के रोई पुब्बा मार दिए। बहुते सिंह भी सुन के रो पए, तीरज सब दी आण के हार दिए। ਇਹਦੇ ਵਿੱਚ ਕੀ ਸ਼ੱਕ ਕਰਤਾਰ ਸਿੰਘਾ ਮਾਤਾ ਸੱਚੇ ਹੀ ਦੁੱਖ ਉਚਾਰਦੀ ਏ। ਕਰਤਾਰ ਸਿੰਘ ਜੀ ਕਹਿੰਦੇ ਨੇ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਹੈ, ਮਾਤਾ ਸੱਚੀ ਹੀ ਰੋਂਦੀ ਹੈ ਕਿ ਉਸ ਨੂੰ ਹੁਣ ਬਹੁਤੇ ਦੁੱਖ ਨੇ ਤੇ ਇੱਕ ਦੁੱਖ ਹੋਰ ਸਹਿਣਾ ਪੈ ਰਿਹਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾਂ ਨੂੰ ਤੀਰੇ ਦੇਣ ਦਾ ਯਤਨ ਕੀਤਾ। ਗੁਰ ਪਤਨੀ ਹੋ ਮਾਤਾ ਖਾਲਸੇ ਦੀ, ਨਹੀਂ ਇਤਨਾ ਹੌਲਾ ਟਾਣ ਚਾਹੀਏ, ਨਾਸ ਅੜੰਤ ਪਦਾਰਥਾਂ ਸਾਰਿਆਂ ਦਾ ਮੋਹ ਚਿੱਤ ਦੇ ਵਿੱਚ ਨਾ ਲਾਣ ਚਾਹੀਏ। ਤਨ ਦੌਲਤ ਪੁੱਤਰ ਪਰਿਵਾਰ ਸਾਰੇ ਨਾਸਵੰਦ ਹਨ, ਪ੍ਰਣ ਠਹਿਰਾਣਾ ਚਾਹੀਏ, ਜੋ ਹੋ ਰਿਹਾ ਹੁਕਮ ਅਕਾਲ ਅੰਦਰ ਓਹਨੂੰ ਕਰਕੇ ਸ਼ੁਕਰ ਬਜਾਣਾ ਚਾਹੀਏ। ਇਸੇ ਤਰ੍ਹਾਂ ਹੁਕਮ ਅਕਾਲ ਜੀ ਦਾ ਨਹੀਂ ਉਸ ਦੇ ਤਾਈ ਪਰਤਾਣਾ ਚਾਹੀਏ, ਸਾਡਾ ਮੰਨ ਕੇ ਹੁਕਮ ਕਰਤਾਰ ਸਿੰਘਾ ਖੁਸ਼ੀ ਨਾਲ ਹੁਣ ਦਿੱਲੀ ਨੂੰ ਜਾਣਾ ਚਾਹੀਏ। ਗੁਰੂ ਜੀ ਕਹਿੰਦੇ ਨੇ ਖੁਸ਼ੀ ਦੇ ਨਾਲ ਹੁਣ ਤੂੰ ਦਿੱਲੀ ਚੱਲ, ਇਹ ਪਾਣਾ ਕਰਤਾਰ ਦਾ ਇਸੇ ਤਰ੍ਹਾਂ। ਹੁਕਮ ਪਤੀ ਜੀ ਮੋੜ ਨਾ ਸਕਦੀ ਮੈਂ, ਨਾ ਕਰਾਂ ਪਤੀ ਬ੍ਰਤ ਟੁੱਟ ਜਾਂਦਾ, ਪਰ ਆਪ ਦੇ ਚਰਨਾਂ ਦੇ ਵਿੱਚ ਮੇਰਾ ਚੰਗਾ ਹੁੰਦਾ, ਸਰੀਰ ਜੇ ਛੁੱਟ ਜਾਂਦਾ ਪਿੱਛੇ ਜਿਉਂਦੇ ਦੁੱਖ ਹੀ ਚੱਲਣੇ ਨੇ, ਤੁਹਾਡੇ ਹੱਥਾਂ ਵਿੱਚ ਠੀਕਰਾ ਫੁੱਟ ਜਾਂਦਾ, ਮੈਂ ਕਰਦੀ ਸ਼ੁਕਰ ਕਰਤਾਰ ਸਿੰਘਾ, ਅੰਨ ਜਲ ਜੇ ਚੱਬ ਨਿਖੁੱਟ ਜਾਂਦਾ। ਕਹਿੰਦੀ ਹੈ ਜੇ ਤੁਹਾਡੇ ਹੱਥਾਂ ਦੇ ਵਿੱਚ ਸਰੀਰ ਚਲਾ ਜਾਂਦਾ ਤੇ ਉਹ ਬੜਾ ਚੰਗਾ ਸੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਸਮਝਾਇਆ। ਗੁਰੂ ਜੀ ਕਹਿੰਦੇ ਨੇ ਮਰਨਾ ਜੰਮਣਾ ਹੁਕਮ ਅਕਾਲ ਅੰਦਰ, ਉਹਦੇ ਕੀਤੇ ਨੂੰ ਕਿਸ ਪਲਟਾਵਣਾ ਏ, ਅਜੇ ਖਾਲਸਾ ਨਹੀਂ ਜਵਾਨ ਹੋਇਆ, ਤੁਸਾਂ ਗੋਦ ਦੇ ਵਿੱਚ ਖਿਡਾਵਣਾ ਏ, ਥੋੜਾ ਚਿਰ ਕੁਝ ਪਾਲਣਾ ਹੋਰ ਕਰ ਲਓ, ਫਿਰ ਤੁਸਾਂ ਨੂੰ ਚੱਬ ਬੁਲਾਵਣਾ ਏ। ਗੁਰੂ ਜੀ ਕਹਿੰਦੇ ਨੇ ਅਸੀਂ ਖਾਲਸਾ ਤੇਰੀ ਗੋਦੀ ਦੇ ਵਿੱਚ ਪਾਇਆ, ਅਜੇ ਵੱਡਾ ਨਹੀਂ ਹੋਇਆ, ਜਵਾਨ ਨਹੀਂ ਹੋਇਆ, ਅਜੇ ਥੋੜੀ ਦੇਰ ਹੋਰ ਖਿਡਾਲਾ, ਫਿਰ ਅਸੀਂ ਤੈਨੂੰ ਬੁਲਾ ਲਵਾਂਗੇ। ਹਾਂ ਆਗਿਆ ਮੋੜ ਨਾ ਸਕਦੀ ਮੈਂ, ਪਤੀ ਈਸ਼ਵਰ ਹੁਕਮ ਪਰਤਾ ਕੀ ਕੂ, ਦਿੱਲੀ ਵਿੱਚ ਨਾ ਆਸਰਾ ਕੋਈ ਸਾਡਾ, ਬਿਨਾ ਆਸਰੇ ਚੱਟ ਲੰਘਾ ਕੀ ਕੂ, ਨਾ ਪੁੱਤ ਪਰਿਵਾਰ ਨਾ ਧਨ ਦੌਲਤ, ਉੱਥੇ ਜਾ ਕੇ ਸਮਾਂ ਬਿਤਾ ਕੀ ਕੂ, ਕਿਰਪਾ ਕਰਕੇ ਦੱਸੋ ਕਰਤਾਰ ਸਿੰਘਾ, ਕਾਰੋਬਾਰ ਵਪਾਰ ਚਲਾ ਕੀ ਕੂ। ਕਹਿੰਦੀ ਹੈ ਕਿਹੜੇ ਆਸਰੇ ਤੇ ਰਵਾਂਗੀ, ਕੀ ਕਾਰੋਬਾਰ ਕਰਾਂਗੀ ਜਿਹਦੇ ਨਾਲ ਨਿੱਤ ਦੀ ਗੁਜ਼ਰਾਨ ਹੋਵੇਗੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ, ਸ੍ਰੀ ਵਾਹਿਗੁਰੂ ਆਪ ਨਿਰਵਾਹ ਕਰਸੀ, ਕਾਰੋਬਾਰ ਵੀ ਉਹ ਚਲਾਏਗਾ ਜੀ, ਬਾਕੀ ਖਾਲਸਾ ਸਭ ਪਰਿਵਾਰ ਤੁਹਾਡਾ ਵਾਂਗ ਪੁੱਤਰਾਂ ਸੇਵ ਕਮਾਏਗਾ ਜੀ, ਕਿਸੇ ਚੀਜ਼ ਦੀ ਥੁੜਨਾ ਆਉਣ ਦਏਗਾ, ਧਨ ਦੌਲਤ ਬਹੁਤ ਪਹੁੰਚਾਏਗਾ ਜੀ। ਕਹਿੰਦੇ ਨੇ ਸਾਹਿਬ ਦੇਵਾ ਤੂੰ ਕਿਉਂ ਚਿੰਤਾ ਕਰਦੀ ਹੈ, ਸਾਡਾ ਸਾਰਾ ਖਾਲਸਾ ਤੇਰਾ ਪੁੱਤਰ ਹੈ ਔਰ ਉਹ ਕਹਿੰਦੇ ਨੇ ਪੁੱਤਰਾਂ ਵਾਂਗ ਤੇਰੀ ਸੇਵਾ ਕਰੇਗਾ, ਤੂੰ ਇਸ ਗੱਲ ਤੋਂ ਮਨ ਨੂੰ ਡੁਲਾ ਤੇ ਦਿੱਲੀ ਚਲੀ ਜਾ। ਇਸ ਤਰ੍ਹਾਂ ਸਤਿਗੁਰਾਂ ਨੇ ਸਮਝਾਇਆ।
ਇਤਿਆਦਕ ਬਹੁਤੀ ਸਮਝਾਈ, ਤਾਜੇ ਉਹਨਾਂ ਸੰਗ ਵਿਸਾਲ ਹਟਾਈ।
ਹੁਣ ਰਾਮ ਕੌਰ ਜੀ ਕਹਿ ਰਹੇ ਨੇ ਇਸ ਤਰ੍ਹਾਂ ਸਤਿਗੁਰਾਂ ਨੇ ਬਹੁਤ ਜ਼ਿਆਦਾ ਸਮਝਾਇਆ, ਪਰ ਤਾਂ ਵੀ ਸਾਹਿਬ ਦੇਵਾਂ ਜੀ ਸਤਿਗੁਰਾਂ ਦੇ ਸਾਥ ਨੂੰ ਛੱਡਣ ਦੇ ਵਾਸਤੇ ਤਿਆਰ ਨਹੀਂ ਹੋ ਰਹੇ।
ਦਰਸ਼ਨ ਕਰੇ ਹਾਰ ਸੋ ਖਾਈ, ਮੋਹ ਸਮਾਨ ਨੇਮ ਨਿਭਾਈ।
ਭਾਈ ਰਾਮ ਕੌਰ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੇਰਾ ਨੇਮ ਸੀ, ਪ੍ਰਣ ਸੀ ਕਿ ਮੈਂ ਸਤਿਗੁਰਾਂ ਦਾ ਦਰਸ਼ਨ ਕਰਨ ਤੋਂ ਬਗੈਰ ਅੰਨ ਜਲ ਗ੍ਰਹਿਣ ਨਹੀਂ ਸੀ ਕਰਦਾ, ਇਸੇ ਤਰ੍ਹਾਂ ਮਾਤਾ ਸਾਹਿਬ ਦੇਵਾਂ ਦਾ ਵੀ ਇਹ ਪ੍ਰਣ ਸੀ ਕਿ ਜਿੰਨਾ ਚਿਰ ਉਹ ਸਤਿਗੁਰਾਂ ਦੇ ਦਰਸ਼ਨ ਕਰਨੀ ਸੀ ਲੈਂਦੀ, ਉਹਨਾਂ ਚਿਰ ਉਹ ਪ੍ਰਸ਼ਾਦਾ ਨਹੀਂ ਸੀ ਛਕਦੀ, ਮੇਰੇ ਵਾਂਗ ਉਹਦਾ ਵੀ ਪੱਕਾ ਨਿਯਮ ਸੀ।
ਮਾਤ ਸੰਗ ਮੈਂ ਹੋਏ ਹਟ ਪਰੇ ਓ, ਆਵਣ ਮਦਰ ਦੇਸ਼ ਮੈਂ ਕਰਿਓ।
ਰਾਮ ਕੌਰ ਜੀ ਕਹਿ ਰਹੇ ਨੇ ਮੈਂ ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਆਪਣੀ ਮਾਂ ਦੇ ਨਾਲ ਉਥੋਂ ਪਿਛਾਂ ਮੱਧਰ ਦੇਸ਼ ਪਾਵ ਪੰਜਾਬ ਦੇ ਇਲਾਕੇ ਦੇ ਵਿਚ ਪਹੁੰਚ ਗਿਆ। ਨਿਤ ਅਖੇਰ ਨਿਤ ਗਵਨੋ ਬਾਹਰ ਦਰਸ਼ਨ ਗੁਰੂ ਦਰਸੋ ਤਬ ਜਾਹਰ। ਰਾਮ ਕੌਰ ਜੀ ਕਹਿੰਦੇ ਨੇ ਮੈਂ ਬਚਨ ਮੰਨ ਕੇ ਪੰਜਾਬ ਆਪਣੀ ਮਾਂ ਦੇ ਨਾਲ ਪਹੁੰਚ ਗਿਆ ਤੇ ਸਤਿਗੁਰਾਂ ਦੇ ਕੀਤੇ ਹੋਏ ਬਚਨ ਦੇ ਮੁਤਾਬਕ ਮੈਂ ਜਦੋਂ ਵੀ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਜਾਂਦਾ ਸਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੈਨੂੰ ਨਿੱਤਾ ਪ੍ਰਤੀ ਰੋਜ਼ ਜ਼ਾਹਰ ਪ੍ਰਗਟ ਰੂਪ ਦੇ ਵਿਚ ਦਰਸ਼ਨ ਹੁੰਦਾ ਸੀ। ਜਾ ਹੋਇਆ ਬਦੇਰ ਕਿਉਂ ਨਾ ਲਾਓ, ਬਸੋ ਸੁਪਤਨੀ ਹੈ ਜਿਸ ਥਾਓ। ਬਾਰ ਬਾਰ ਸਤਿਗੁਰੂ ਜੀ ਸਾਹਿਬ ਦੇਵਾਂ ਨੂੰ ਕਹਿੰਦੇ ਨੇ ਜਾ ਹੁਣ ਦੇਰ ਨਾ ਲਾ ਤੇ ਸੁੰਦਰੀ ਦੇ ਕੋਲ ਜਾ ਕੇ ਆਪਣਾ ਵਾਸਾ ਕਰ। ਸੁਣ ਸਾਹਿਬ ਦੇਵੀ ਕਰ ਜੋਰੇ, ਦੀਨ ਮਨਾ ਹੋਏ ਚਰਨ ਨਿਹੋਰੇ। ਉਸ ਵੇਲੇ ਸਾਹਿਬ ਦੇਵਾਂ ਜੀ ਨੇ ਹੱਥ ਜੋੜੇ, ਬੜੇ ਹੀ ਦੀਨ ਮਨ ਦੇ ਨਾਲ ਸਤਿਗੁਰਾਂ ਨੂੰ ਇੱਕ ਵਾਰੀ ਫੇਰ ਅਰਜ਼ ਕੀਤੀ। ਤੁਮ ਬਿਨ ਮੋਰ ਯਾ ਲੰਬ ਨ ਕੋਈ, ਦੇਖ ਯਾ ਚੋਂ ਜਲ ਭੋਜਨ ਦੋਈ। ਬੜੇ ਦੀਨ ਮਨ ਦੇ ਨਾਲ ਮਾਤਾ ਸਾਹਿਬ ਦੇਵਾਂ ਨੇ ਅਰਜ਼ ਕੀਤੀ ਕਿ ਗਰੀਬ ਨਵਾਜ, ਤੁਹਾਡੇ ਸਹਾਰੇ ਤੋਂ ਬਗੈਰ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਕਹਿੰਦੀ ਹੈ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦਾ ਪ੍ਰਣ ਸੀ ਰਾਮ ਕੌਰ ਜੀ ਦਾ, ਉਸੇ ਤਰ੍ਹਾਂ ਦਾ ਮੇਰਾ ਪ੍ਰਣ ਹੈ। ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਦੀ। ਵਿਚਰੇ ਤੇ ਦਰਸ਼ਨ ਕਿਮ ਹੋਏ, ਸੌ ਕਸ਼ਟ ਪ੍ਰਾਣਨ ਕੋ ਖੋਏ। ਤੇ ਕਹਿੰਦੀ ਹੈ ਜਦੋਂ ਤੁਹਾਡੇ ਤੋਂ ਵਿਛੜ ਜਾਵਾਂਗੀ ਫਿਰ ਦਰਸ਼ਨ ਨਹੀਂ ਹੋਣਗੇ, ਤੇ ਸੱਚੇ ਪਾਤਸ਼ਾਹ ਮੈਂ ਕਸ਼ਟਾਂ ਨੂੰ ਸਹਾਰਦੀ ਹੋਈ ਪ੍ਰਾਣਾਂ ਨੂੰ ਤਿਆਗ ਦੇਵਾਂਗੀ, ਮਰ ਜਾਵਾਂਗੀ। ਕੌਣ ਗਤੀ ਪ੍ਰਭ ਹੋਏ ਹਮਾਰੀ, ਬਣ ਲਾਚਾਰ ਮਰ ਰਹੋ ਬੇਚਾਰੀ। ਸਾਹਿਬ ਦੇਵਾਂ ਨੇ ਅਰਜ਼ ਕੀਤੀ ਗਰੀਬ ਨਵਾਜ, ਮੇਰੀ ਫਿਰ ਕੀ ਹਾਲਤ ਹੋਏਗੀ ਸੱਚੇ ਪਾਤਸ਼ਾਹ, ਮੈਂ ਲਾਚਾਰ ਹੋ ਕੇ ਮਰ ਜਾਵਾਂਗੀ, ਮੈਂ ਜਿੰਦਾ ਨਹੀਂ ਰਵਾਂਗੀ। ਖੜ ਗਏ ਆਦ ਖਟ ਆਯੁਧ ਧਰੇ, ਖਸ਼ਟਮ ਗੁਰੂ ਸਜਾਵਣ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੇਵੇਂ ਪਾਤਸ਼ਾਹ ਜੀ ਜਿਹੜੇ ਆਪਣੇ ਸ਼ਸਤਰ ਸਰੀਰ ਦੇ ਉੱਤੇ ਸਜਾਇਆ ਕਰਦੇ ਸਨ, ਉਹ 6 ਸ਼ਸਤਰ ਸਨ ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਸਾਂਭ ਕੇ ਰੱਖੇ ਸਨ। ਸ੍ਰੀ ਗੋਬਿੰਦ ਸਿੰਘ ਨਿਕਟ ਮੰਗਾਏ, ਸਾਹਿਬ ਦੇਵੀ ਸੌਂਪ ਹਲਾਏ। ਉਹ ਜਿਹੜੇ 6ਵੇਂ ਪਾਤਸ਼ਾਹ ਜੀ ਦੇ ਸ਼ਸਤਰ ਸਨ ਉਹਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋਲ ਮੰਗਾਇਆ ਤੇ ਉਹ ਜਿਹੜੇ ਸ਼ਸਤਰ ਸਨ ਉਹ ਸਾਹਿਬ ਦੇਵਾਂ ਨੂੰ ਸੌਂਪ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਦਰਸ਼ਨ ਕਰੇ ਹਮਾਰੋ ਯਥਾ, ਇਨਕੋ ਅਵਲੋਕਨ ਲਖ ਤਥਾ। ਕਹਿੰਦੇ ਨੇ ਹੇ ਸਾਹਿਬ ਦੇਵਾਂ, ਇਹਨਾਂ ਹਥਿਆਰਾਂ ਦਾ ਦਰਸ਼ਨ ਜਿਸ ਤਰ੍ਹਾਂ ਕਰਨਾ ਹੈ ਮਾਨੋ ਕਿ ਉਹ ਸਾਡਾ ਹੀ ਦਰਸ਼ਨ ਕਰਨਾ ਹੈ। ਜਦੋਂ ਤੂੰ ਇਹਨਾਂ ਸ਼ਸਤਰਾਂ ਦਾ ਦਰਸ਼ਨ ਕਰੇਗੀ ਤੇ ਉਹਨਾਂ ਸ਼ਸਤਰਾਂ ਦੇ ਵਿੱਚੋਂ ਸਾਡਾ ਤੈਨੂੰ ਦਰਸ਼ਨ ਹੋਇਆ ਕਰੇਗਾ। ਕਰੋ ਪ੍ਰਾਤ ਕੋ ਜਬ ਇਸ਼ਨਾਨ, ਦਰਸ਼ਨ ਕਰੋ ਧਿਆਨ ਮਮ ਠਾਨਾ। ਗੁਰੂ ਜੀ ਕਹਿੰਦੇ ਨੇ ਜਦੋਂ ਪ੍ਰਾਤ ਦੇ ਵੇਲੇ ਅੰਮ੍ਰਿਤ ਵੇਲੇ ਤੂੰ ਇਸ਼ਨਾਨ ਕਰਿਆ ਕਰੇਗੀ, ਇਹਨਾਂ ਦਾ ਆਣ ਕੇ ਦਰਸ਼ਨ ਕਰਿਆ ਕਰੇਗੀ, ਉਸ ਵੇਲੇ ਮਨ ਦੇ ਵਿੱਚ ਮੇਰਾ ਧਿਆਨ ਧਰੇ ਤੇ ਮੇਰਾ ਤੈਨੂੰ ਇਹਨਾਂ ਦੇ ਵਿੱਚੋਂ ਹੀ ਦਰਸ਼ਨ ਹੋਇਆ ਕਰੇਗਾ। ਏਮ ਨਿਵ ਹੈ ਗੋ ਨੇਮ ਤੁਹਾਰਾ, ਲੈ ਕਰ ਪਹੁੰਚੋ ਪੁਰੀ ਮਜਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਇਸ ਤਰੀਕੇ ਦੇ ਨਾਲ ਤੇਰਾ ਜਿਹੜਾ ਨੇਮ ਹੈ, ਤੇਰਾ ਜਿਹੜਾ ਪ੍ਰਣ ਹੈ ਉਹ ਨਿਭ ਜਾਵੇਗਾ, ਇਸ ਕਰਕੇ ਇਹਨਾਂ ਸ਼ਸਤਰਾਂ ਨੂੰ ਨਾਲ ਲੈ ਕੇ ਤੂੰ ਹੁਣ ਦਿੱਲੀ ਦੇ ਵੱਲ ਚਲੇ ਜਾ। ਇਤੇ ਆਦਿਕ ਕਹਿ ਬਹੁ ਸਮਝ ਆਈ, ਕੀਨੇ ਦਾਸ ਸੰਗ ਸਮੁਦਾਈ। ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਕਹਿ ਕੇ ਮਾਤਾ ਸਾਹਿਬ ਦੇਵਾਂ ਨੂੰ ਬਹੁਤ ਜ਼ਿਆਦਾ ਸਮਝਾਇਆ ਤੇ ਮਾਤਾ ਜੀ ਦੇ ਨਾਲ ਜਾਣ ਦੇ ਵਾਸਤੇ ਕੁਝ ਸੇਵਕਾਂ ਨੂੰ ਵੀ ਤਿਆਰ ਕੀਤਾ। ਭਾਈ ਬੇਵਸ ਵਿਛਰੀ ਪਤੀ ਸਾਥ, ਪਤੀ ਬ੍ਰਤਾ ਚਿਤਵਤ ਤਨ ਨਾਥ। ਹੁਣ ਬੇਵਸ ਹੋ ਗਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੋੜ ਨਹੀਂ ਸਕਦੀ। ਮਾਤਾ ਸਾਹਿਬ ਦੇਵਾਂ ਜੀ ਦਿੱਲੀ ਜਾਣ ਦੇ ਵਾਸਤੇ ਤਿਆਰ ਹੋ ਗਏ ਨੇ, ਪਰ ਮਨ ਦੇ ਵਿੱਚ ਮਾਨੋ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਨਾਥ ਨੇ, ਜੋ ਮਾਲਕ ਨੇ, ਉਹਨਾਂ ਦਾ ਧਿਆਨ ਉਹਦਾ ਉਸੇ ਤਰ੍ਹਾਂ ਹੀ ਜੁੜਿਆ ਹੋਇਆ। ਅੰਤ ਮਨ ਕੇ ਆ ਗਿਆ ਤਿਆਰ ਹੋਈ, ਸ਼ਸਤਰਾਂ ਨੂੰ ਸਤਿਗੁਰਾਂ ਦਿਵਾਇਆ ਜੀ, ਸ਼ਸਤਰਾਂ ਦਾ ਰੋਜ਼ ਦੀਦਾਰ ਕਰਨਾ ਸਾਡਾ ਹੋਏ ਦੀਦਾਰ ਫਰਮਾਇਆ ਜੀ। ਮਣੀ ਸਿੰਘ ਨੂੰ ਗੁਰੂ ਜੀ ਨਾਲ ਕੀਤਾ, ਲੈ ਕੇ ਦਿੱਲੀ ਦੇ ਵੱਲੋਂ ਆਇਆ ਜੀ। ਸੁਣੋ ਅਗਲਾ ਹਾਲ ਕਰਤਾਰ ਸਿੰਘਾ, ਪਾਣਾ ਕਿਵੇਂ ਅਕਾਲ ਵਰਤਾਇਆ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਾਤਾ ਜੀ ਮਣੀ ਸਿੰਘ ਦੇ ਨਾਲ ਦਿੱਲੀ ਜਾਣ ਦੇ ਵਾਸਤੇ ਤਿਆਰ ਹੋਏ ਨੇ। ਹੁਣ ਅਗਲਾ ਹਾਲ ਸੁਣੋ ਕਿ ਕੀ ਕੁਝ ਪਾਣਾ ਵਾਪਰਿਆ। ਦੀਨ ਮਣਾ ਬੰਦੇ ਜੁਗ ਹਾਥ, ਅਸ਼ਰੂ ਬੇਮੋਚਤ ਪਗ ਪਰ ਮਾਤ। ਬੜੀ ਦੀਨ ਹੋ ਕੇ ਜਾਣ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਚਰਨਾਂ ਦੇ ਉੱਤੇ ਮਾਤਾ ਸਾਹਿਬ ਦੇਵਾਂ ਨੇ ਨਮਸਕਾਰ ਕੀਤੀ ਹੈ, ਔਰ ਮਾਨੋ ਕਿ ਅੱਖਾਂ ਤੋਂ ਜਿਹੜੇ ਅਥਰੂ ਵਹਿ ਰਹੇ ਸਨ ਉਹਨੇ ਸਤਿਗੁਰਾਂ ਦੇ ਚਰਨ ਧੋ ਦਿੱਤੇ। ਕਰਿਓ ਗਮਨ ਕੋ ਬੇਬਸ ਹੋਈ, ਹੇਰ ਹੇਰ ਪਤੀ ਕੋ ਬਹੁ ਰੋਈ। ਮਾਤਾ ਜੀ ਬੇਬਸ ਹੋ ਕੇ ਉਥੋਂ ਜਾ ਰਹੇ ਨੇ, ਨਾਲੇ ਚਲੇ ਜਾ ਰਹੇ ਨੇ, ਨਾਲੇ ਮੁੜ ਮੁੜ ਕੇ ਪਿਛਾਂ ਵੇਖਦੇ ਨੇ ਤੇ ਵੇਖ ਵੇਖ ਕੇ ਰੋਂਦੇ ਨੇ। ਦਾਸ ਪਾਸ ਆਏ ਉਠਵਾਏ, ਨਿਜ ਆਗੇ ਘਰ ਕਹਿ ਚਲਵਾਏ। ਦਾਸਾਂ ਦੇ ਸਿਰਾਂ ਦੇ ਉੱਤੇ ਉਹ ਜਿਹੜੇ ਛੇਵੇਂ ਪਾਤਸ਼ਾਹ ਜੀ ਦੇ ਸ਼ਸਤਰ ਸਨ ਉਹਨਾਂ ਨੂੰ ਰੱਖ ਦਿੱਤਾ ਗਿਆ। ਦਾਸਾਂ ਨੇ ਸਿਰ ਦੇ ਉੱਤੇ ਸ਼ਸਤਰਾਂ ਨੂੰ ਚੁੱਕਿਆ ਤੇ ਮਾਤਾ ਜੀ ਦੇ ਨਾਲ ਚੱਲ ਪਏ ਨੇ। ਚੜ ਡੋਰੇ ਗਮਨੀ ਮਗ ਮਾਹੂ, ਮਨ ਤੋਂ ਰਹੇ ਨਾਥ ਕੇ ਬਾਹੂ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਕਿ ਪਾਲਕੀ ਦੇ ਵਿੱਚ ਡੋਲੇ ਦੇ ਵਿੱਚ ਚੜ ਕੇ ਮਾਤਾ ਸਾਹਿਬ ਦੇਵਾਂ ਜੀ ਦਿੱਲੀ ਦੇ ਵੱਲ ਜਾ ਰਹੇ ਨੇ, ਮਨ ਤੋਂ ਰਹੇ ਨਾਥ ਕੇ ਪਾਹੋ। ਪਰ ਉਹਦਾ ਜਿਹੜਾ ਮਨ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਗਿਆ। ਮਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੈ ਤੇ ਮਾਨੋ ਕਿ ਬੇਜਾਨ ਮਨ ਤੋਂ ਸੱਖਣਾ ਜਿਹੜਾ ਸਰੀਰ ਹੈ ਉਹ ਦਿੱਲੀ ਦੇ ਵੱਲ ਜਾ ਰਿਹਾ। ਇਸ ਤਰੀਕੇ ਦੇ ਨਾਲ ਮਾਤਾ ਸਾਹਿਬ ਦੇਵਾਂ ਜੀ ਦਿੱਲੀ ਜਾ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਅੱਜ ਇੱਥੇ ਸਮਾਪਤੀ ਹੈ। ਕੱਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਦੇ ਅਨੁਸਾਰ ਮੈਂ ਕਥਾ ਨੂੰ ਅੱਗੇ ਬਿਆਨ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਹੋ ਮੇਰੀ ਹੈ ਪ੍ਰਣਾਮ।